ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚਲਦਿਆ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਐ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋਡ ਅਨ ਲਾਗੈ ਨਰਕ ਸਮਝੀਐ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ ਪ੍ਰਭੂ ਛੋਡ ਅਨ ਲਾਗੈ ਨਰਕ ਸਮਝੀਐ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤ ਧੰਨਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜੈਤ ਸ੍ਰੀ ਦੀ ਵਾਰ ਦੇ ਵਿੱਚ ਦਸਵਾਂ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 708 ਦੇ ਉੱਪਰ ਅੰਕਿਤ ਕੀਤਾ ਹੈ। ਸ਼ਬਦ ਦੀ ਆਰੰਭਤਾ ਦੇ ਵਿੱਚ ਸਲੋਕ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਬਈ ਅਨੇਕ ਪ੍ਰਕਾਰ ਦੇ ਨਾਲ ਜਿਹੜੀ ਮਾਇਆ ਹੈ ਉਹ ਜੀਵ ਨੂੰ ਭਰਮਾ ਰਹੀ ਹੈ, ਜੀਵ ਦੇ ਨਾਲ ਧੋਖਾ ਕਰ ਰਹੀ ਹੈ। ਜੋ ਦਿਸਦਾ ਹੋਇਆ ਰਾਜਪਾਠ ਹੈ, ਹਕੂਮਤ ਹੈ, ਉਹ ਵੀ ਛਲ ਰੂਪ ਹੈ। ਜੋ ਰੂਪ ਹੈ ਉਹ ਵੀ ਛਲ ਰੂਪ ਹੈ। ਜੋ ਧਨ ਹੈ ਉਸ ਨੂੰ ਵੀ ਛਲ ਰੂਪ ਆਖਿਆ, ਕੁੱਲ ਨੂੰ ਵੀ ਛਲ ਰੂਪ ਆਖਿਆ ਹੈ। ਹਰ ਇੱਕ ਦੇ ਮਨ ਦੇ ਵਿੱਚ ਸੰਸਾਰ ਦੇ ਅੰਦਰ ਐਸੀ ਇੱਛਾ ਬਣ ਜਾਂਦੀ ਹੈ, ਮੇਰੇ ਪਾਸ ਹਕੂਮਤ ਹੋਵੇ, ਮੈਂ ਰਾਜਾ ਹੋਵਾਂ, ਰਾਜਾ ਨਹੀਂ ਤੇ ਕਮ ਸੇ ਕਮ ਮੰਤਰੀ ਹੋਵਾਂ, ਘੱਟ ਤੋਂ ਘੱਟ ਪਿੰਡ ਦਾ ਪੰਚ ਸਰਪੰਚ ਤੇ ਹੋਵਾਂ ਹੀ ਹੋਵਾਂ। ਇਸ ਤਰ੍ਹਾਂ ਦੀ ਇੱਛਾ ਕਰੀਬਨ ਕਰੀਬਨ ਹਰ ਇੱਕ ਮਨੁੱਖ ਦੇ ਮਨ ਦੇ ਅੰਦਰ ਹੁੰਦੀ ਹੈ। ਧਨ ਵਾਸਤੇ ਮਨੁੱਖ ਕੀ ਕੁਝ ਨਹੀਂ ਕਰਦਾ, ਬਹੁਤ ਵਲ ਛਲ ਕਰਦਾ ਹੈ। ਰੂਪ ਨੂੰ ਸਵਾਰਨ ਵਾਸਤੇ ਕਰੋੜਾਂ ਅਰਬਾਂ ਰੁਪਏ ਜਿਹੜੇ ਹਨ ਇਹ ਮਨੁੱਖ ਸੰਸਾਰ ਦੇ ਅੰਦਰ ਖਰਚ ਕਰਦਾ ਹੈ। ਕੋਈ ਗਰੀਬ ਆਦਮੀ ਆਖੇ ਨਾ ਵੀ ਨਹੀਂ ਮੈਂ 20 ਰੁਪਈਏ ਲੈਣੇ ਹਨ, ਰਿਕਸ਼ੇ ਵਾਲਾ ਕੋਈ ਆਖੇ ਉਸਨੂੰ ਕਹੇਗਾ ਵੀ ਨਹੀਂ 15 ਹੀ ਦੇਣੇ ਹਨ। ਪਰ ਜੇਕਰ ਕਿਧਰੇ ਰੂਪ ਨੂੰ ਸਵਾਰਨ ਵਾਸਤੇ ਕੋਈ ਪਾਊਡਰ ਆਦਿਕ ਕਰੀਮ ਆਦਿਕ ਖਰੀਦਣੀ ਹੋਵੇ ਭਾਵੇਂ ਕੋਈ 500 ਮੰਗੇ ਉਸੇ ਵਕਤ ਹੀ ਕੱਢ ਕੇ ਦੇ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ 4 ਕੁ ਰੂਪ ਜਿਹੜੇ ਹਨ ਮਾਇਆ ਦੇ ਦੱਸੇ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਲੋਕ ਸਹਿਸਕ੍ਰਿਤੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਝ ਜ਼ਿਕਰ ਕੀਤਾ ਹੈ ਕਿ ਹੇ ਭਾਈ ਤੂੰ ਇਹਨਾਂ ਨੂੰ ਕੋਈ ਬਹੁਤਾ ਦੁਰਲੱਭ ਨਾ ਜਾਣ, ਇਹਨਾਂ ਨੂੰ ਕੋਈ ਬਹੁਤਾ ਮਹਾਨ ਨਾ ਜਾਣ। ਨਚ ਦੁਰਲੱਭੰ ਧਨੰ ਰੂਪੰ, ਨਚ ਦੁਰਲੱਭੰ ਸਵਰਗ ਰਾਜਨੈ। ਧਨ ਕੋਈ ਦੁਰਲੱਭ ਵਸਤੂ ਨਹੀਂ ਹੈ। ਜਿਵੇਂ ਤੁਲਸੀ ਜੀ ਨੇ ਫਰਮਾਇਆ, ਧਨ ਪਦਾਰਥ ਅਰ ਲਛਮੀ ਮੂਰਖ ਕੇ ਵੀ ਹੋ, ਹਰੀ ਭਗਤ ਅਰ ਸਾਧ ਸੰਗਤ ਤੁਲਸੀ ਜਗ ਮੈਂ ਦੋ। ਕਹਿੰਦੇ ਸੰਸਾਰ ਦੇ ਵਿੱਚ ਦੋ ਚੀਜ਼ਾਂ ਦੁਰਲੱਭ ਹਨ, ਕਿਸੇ ਵਿਰਲੇ ਨਸੀਬਾਂ ਵਾਲੇ ਦੀ ਝੋਲੀ ਦੇ ਵਿੱਚ ਪੈਂਦੀਆਂ ਹਨ। ਉਹ ਕੀ ਹੈ? ਪਰਮਾਤਮਾ ਦਾ ਨਾਮ ਸਿਮਰਨਾ ਅਤੇ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਨੀ। ਬਾਕੀ ਜਿਹੜਾ ਧਨ ਪਦਾਰਥ ਹੈ ਉਹ ਤਾਂ ਮੂਰਖਾਂ ਨੂੰ ਵੀ ਮਿਲ ਜਾਂਦਾ ਹੈ। ਨਚ ਦੁਰਲੱਭੰ ਧਨੰ ਰੂਪੰ, ਨਚ ਦੁਰਲੱਭੰ ਸਵਰਗ ਰਾਜਨੈ, ਨਚ ਦੁਰਲੱਭੰ ਭੋਜਨੰ ਬਿੰਜਨੰ, ਨਚ ਦੁਰਲੱਭੰ ਸਵੱਛ ਅੰਬਰੈ। ਸੰਸਾਰ ਦੇ ਅੰਦਰ ਮਨੁੱਖ ਕਿੰਨੀ ਚਿੰਤਾ ਕਰਦਾ ਹੈ, ਮੇਰਾ ਖਾਣ ਮੇਰਾ ਪਾਣ ਪਹਿਰਾਣ ਚੰਗਾ ਹੋਵੇ, ਮੈਂ ਚੰਗਾ ਖਾਵਾਂ ਚੰਗਾ ਪਹਿਨਾਂ। ਨਚ ਦੁਰਲੱਭੰ ਸੁਤ ਮਿੱਤਰ ਭਰਾਤ ਬਾਂਧਵ, ਨਚ ਦੁਰਲੱਭੰ ਬਨਿਤਾ ਬਿਲਾਸੈ। ਇਹ ਮਿੱਤਰ ਭਰਾ ਜਿੰਨੇ ਵੀ ਸਾਕ ਸੰਬੰਧੀ ਹਨ ਕਹਿੰਦੇ ਕੋਈ ਬਹੁਤੇ ਦੁਰਲੱਭ ਨਹੀਂ ਹਨ। ਨਚ ਦੁਰਲੱਭੰ ਵਿਦਿਆ ਪ੍ਰਬੀਨੰ ਨਚ ਦੁਰਲੱਭੰ ਚਤੁਰ ਚੰਚਲੈ ਵਿਦਿਆ ਦੇ ਵਿੱਚ ਪ੍ਰਬੀਨ ਹੋ ਜਾਣਾ ਬੜਾ ਗੁਣਵਾਨ ਹੋ ਜਾਣਾ ਗਿਆਨੀ ਹੋ ਜਾਣਾ ਚਲੋ ਸਨਮਾਨ ਯੋਗ ਤਾਂ ਹੈ ਪਰ ਕਹਿੰਦੇ ਇਹ ਕੋਈ ਬਹੁਤਾ ਦੁਰਲੱਭ ਨਹੀਂ ਹੈ ਚਤੁਰ ਹੋ ਜਾਣਾ ਚੰਚਲ ਹੋ ਜਾਣਾ ਚਲਾਕ ਹੋ ਜਾਣਾ ਕਹਿੰਦੇ ਹੈ ਤਾਂ ਚਲੋ ਆਪਣੇ ਆਪ ਨੂੰ ਮਨੁੱਖ ਬਹੁਤ ਚੰਗਾ ਸਮਝਦਾ ਹੈ ਪਰ ਮਹਾਰਾਜ ਸਾਹਿਬ ਕਹਿੰਦੇ ਕੋਈ ਬਹੁਤਾ ਦੁਰਲੱਭ ਨਹੀਂ ਹੈ ਤਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਧਨ ਦੁਰਲੱਭ ਨਹੀਂ ਹੈ ਰਾਜ ਪਾਠ ਦੁਰਲੱਭ ਨਹੀਂ ਹੈ ਖਾਣਾ ਦੁਰਲੱਭ ਨਹੀਂ ਹੈ ਪਹਿਨਣਾ ਦੁਰਲੱਭ ਨਹੀਂ ਹੈ ਤਾਂ ਸੰਸਾਰ ਦੇ ਅੰਦਰ ਦੁਰਲੱਭ ਵਸਤੂ ਕੀ ਹੈ ਮਹਾਰਾਜ ਜੀ ਸਮਝਾਉਂਦੇ ਹਨ ਦੁਰਲੱਭੰ ਏਕ ਭਗਵਾਨ ਨਾਮੈ ਨਾਨਕ ਲਭਤਿਅੰ ਸਾਧ ਸੰਗ ਕਿਰਪਾ ਪ੍ਰਭੰ ਮਹਾਰਾਜ ਕਹਿੰਦੇ ਦੁਰਲੱਭ ਹੈ ਜਗਤ ਦੇ ਵਿੱਚ ਭਗਵਾਨ ਦਾ ਪਰਮੇਸ਼ਰ ਦਾ ਨਾਮ ਪਰ ਲੱਭਦਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਅਤੇ ਸਾਧ ਸੰਗਤ ਦੇ ਵਿੱਚ ਇਸ ਦੀ ਪ੍ਰਾਪਤੀ ਹੁੰਦੀ ਹੈ ਭਾਵ ਜਿਹਦੇ ਉੱਪਰ ਪਰਮਾਤਮਾ ਮਿਹਰਬਾਨ ਹੋਣ ਨਾਲ ਜਿਹਦੇ ਉੱਪਰ ਤਰਸ ਕਾਰਨ ਜਿਹਦੇ ਉੱਤੇ ਸਤਿਗੁਰ ਪਰਮੇਸ਼ਰ ਦੀ ਰਹਿਮਤ ਹੋਵੇ ਉਸਨੂੰ ਫਿਰ ਸੰਗਤ ਨਸੀਬ ਹੁੰਦੀ ਹੈ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ ਭਗਤਾਂ ਨੇ ਵੀ ਫਰਮਾਇਆ ਹੈ ਭਾਵ ਬਿਨ ਭਗਤ ਨਾ ਹੋਏ ਤੇਰੀ ਕਿਵੇਂ ਭਾਵਨਾ ਬਣਦੀ ਹੈ ਕਹਿੰਦੇ ਸੰਗਤ ਦੇ ਵਿੱਚ ਆ ਕੇ ਜਿਵੇਂ ਕੁਸੰਗਤ ਦੇ ਵਿੱਚ ਜਾ ਕੇ ਮਾੜੀ ਭਾਵਨਾ ਬਣ ਜਾਂਦੀ ਹੈ ਇਸੇ ਤਰ੍ਹਾਂ ਸੰਗਤ ਦੇ ਵਿੱਚ ਆ ਕੇ ਮਨੁੱਖ ਦੀ ਚੰਗੀ ਭਾਵਨਾ ਬਣ ਜਾਂਦੀ ਹੈ ਵੀ ਮੈਂ ਵੀ ਸੰਗਤ ਕਰਿਆ ਕਰਾਂ ਮੈਂ ਵੀ ਸਿਮਰਨ ਕਰਿਆ ਕਰਾਂ ਮੈਂ ਵੀ ਅੰਮ੍ਰਿਤ ਵੇਲੇ ਉੱਠਿਆ ਕਰਾਂ ਇਸ ਤਰ੍ਹਾਂ ਦਾ ਚਾਅ ਪੈਦਾ ਹੁੰਦਾ ਹੈ ਤੋ ਮਹਾਰਾਜ ਜੀ ਸਮਝਾਉਂਦੇ ਹਨ ਦੁਰਲੱਭੰ ਏਕ ਭਗਵਾਨ ਨਾਮੈ ਨਾਨਕ ਲਭਤਿਅੰ ਸਾਧ ਸੰਗ ਕਿਰਪਾ ਪ੍ਰਭੰ ਦੁਰਲੱਭ ਹੈ ਪਰਮਾਤਮਾ ਦਾ ਨਾਮ ਲੱਭਦਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੇ ਵਿੱਚੋਂ ਇਸ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗਤ ਜੀ ਜਿੱਥੇ ਇਹ ਸਾਰੀਆਂ ਵਸਤੂਆਂ ਨੂੰ ਮਾਇਆ ਆਖਿਆ ਹੈ ਧੋਖਾ ਆਖਿਆ ਹੈ ਛਲ ਫਰੇਬ ਆਖਿਆ ਹੈ ਕਪਟ ਆਖਿਆ ਹੈ ਕਿਉਂਕਿ ਕਪਟ ਤੋਂ ਭਾਵ ਛਲ ਤੋਂ ਭਾਵ ਹੈ ਕਿ ਜੋ ਚੀਜ਼ ਹਕੀਕਤ ਦੇ ਵਿੱਚ ਦਿਖਾਈ ਦੇਵੇ ਉਹ ਹਕੀਕਤ ਦੇ ਵਿੱਚ ਹੋਵੇ ਨਾ ਜੋ ਦਿਖਾਈ ਦੇਵੇ ਦਿਖਾਈ ਕੁਝ ਹੋਰ ਦੇਵੇ ਹੋਵੇ ਕੁਝ ਹੋਰ ਕੋਈ ਆਖੇ ਵੀ ਫਲਾਣੀ ਕੋਠੀ ਬੜੀ ਸੋਹਣੀ ਹੈ ਬੜੀ ਮਹਿੰਗੀ ਹੈ ਆਲੇ ਦੁਆਲੇ ਗੇੜਾ ਲਵਾ ਲਿਆਵੇ ਪਰ ਜਦ ਬੰਦਾ ਉਸਨੂੰ ਖਰੀਦ ਲਵੇ ਫਿਰ ਦੇਖੇ ਵੀ ਉਹਦੇ ਤਾਂ ਸੀਮਿੰਟ ਦੀ ਜਗ੍ਹਾ 'ਤੇ ਰੇਤ ਹੀ ਲਾਈ ਹੋਈ ਹੈ ਬੰਦਾ ਕਹਿੰਦਾ ਵੀ ਮੇਰੇ ਨਾਲ ਧੋਖਾ ਹੋ ਗਿਆ ਹੈ ਮੇਰੇ ਨਾਲ ਛਲ ਹੋ ਗਿਆ ਮੈਂ ਦੇਖਿਆ ਕੁਝ ਹੋਰ ਸੀ ਨਿਕਲਿਆ ਕੁਝ ਹੋਰ ਹੈ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਵੀ ਇਹ ਸਾਰਾ ਜੋ ਕੁਝ ਦਿਖਾਈ ਦੇ ਰਿਹਾ ਹੈ ਇਹ ਛਲ ਰੂਪ ਹੈ ਤੈਨੂੰ ਸਦੀਵ ਕਾਲ ਵਾਸਤੇ ਆਤਮਕ ਸੁੱਖ ਦੇਣ ਵਾਲੀਆਂ ਵਸਤੂਆਂ ਨਹੀਂ ਹਨ ਜੇ ਸਦਾ ਵਾਸਤੇ ਸੁੱਖ ਚਾਹੁੰਦਾ ਹੈ ਤਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਨਾਮ ਦੇ ਵਿੱਚੋਂ ਹੀ ਸਦੀਵੀ ਸੁੱਖ ਤੈਨੂੰ ਪ੍ਰਾਪਤ ਹੋਵੇਗਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਜਿਸ ਤਰ੍ਹਾਂ ਬਚਨ ਹਨ ਕਹਿੰਦੇ ਗੁਰਸਿੱਖਾਂ ਵਾਸਤੇ ਇਹ ਕੁਝ ਵੀ ਜਿਹੜਾ ਹੈ ਨਾ ਛਲ ਰੂਪ ਨਹੀਂ ਹੁੰਦਾ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ ਜੈਸੇ ਕੁਲਾ ਬਧੂ ਅੰਗ ਰਚਿਤ ਸ਼ਿੰਗਾਰ ਖੋੜਸ ਤੇਈ ਗਨਕਾ ਰਚਿਤ ਸਗਲ ਸ਼ਿੰਗਾਰ ਜੀ ਕਹਿੰਦੇ ਮਨਮੁਖ ਦੇ ਕੋਲ ਧਨ ਪਦਾਰਥ ਰਾਜ ਪਾਠ ਹੋਵੇ ਉਹ ਇੰਜ ਹੈ ਜਿਵੇਂ ਵੇਸ਼ਵਾ ਨੇ ਸ਼ਿੰਗਾਰ ਕੀਤਾ ਹੋਇਆ ਹੈ। ਪਰ ਜੇ ਉਹੀ ਰਾਜ ਕਿਧਰੇ ਰਾਜੇ ਜਨਕ ਦੇ ਕੋਲ ਹੋਵੇ, ਮਹਾਰਾਜਾ ਰਣਜੀਤ ਸਿੰਘ ਦੇ ਕੋਲ ਹੋਵੇ, ਉਹ ਇਸ ਤਰ੍ਹਾਂ ਹੈ ਜਿਵੇਂ ਸੁਹਾਗਣ ਨੇ ਹਾਰ ਸ਼ਿੰਗਾਰ ਕੀਤਾ ਹੋਇਆ ਹੈ। ਜੈਸੇ ਕੁਲਾ ਬਧੂ ਵੰਗ ਰਚਿਤ ਸ਼ਿੰਗਾਰ ਖੋੜ ਸਤੇਈ ਗਨਕਾ ਰਚਿਤ ਸਗਲ ਸ਼ਿੰਗਾਰ ਜੀ ਕੁਲਾ ਬਧੂ ਸੇਜਾ ਸਮੇ ਰਮੇ ਪਤਾਰ ਏਕ ਬੇਸ਼ਵਾ ਅਨੇਕ ਸਹਿ ਕਰਤ ਬਿਵਚਾਰ ਜੀ ਕੁਲਾ ਬਧੂ ਸੰਗਮ ਸੁਜਸ ਨਿਰਦੋਖ ਮੋਖ ਬੇਸ਼ਵਾ ਪਰਸਤ ਅਪ ਜਸ ਹੋਏ ਬਿਕਾਰ ਜੀ। ਭਾਈ ਸਾਹਿਬ ਜੀ ਕਹਿੰਦੇ ਤੈਸੇ ਗੁਰਸਿੱਖਨ ਕੋ ਪਰਮ ਪਵਿੱਤਰ ਮਾਇਆ ਸੋਈ ਦੁਖਦਾਇਕ ਹੋਏ ਦਹਿਤ ਸੰਸਾਰ ਜੀ। ਜਿਨ੍ਹਾਂ ਨੇ ਮਾਇਆ ਦੇ ਵਿੱਚ ਰਹਿ ਕੇ ਨਿਰਲੇਪ ਰਹਿਣਾ ਸਿੱਖ ਲਿਆ ਉਹਨਾਂ ਵਾਸਤੇ ਮਾਇਆ ਜਿਹੜੀ ਹੈ ਨਾ ਉਹ ਦੁਖਦਾਈ ਨਹੀਂ ਹੁੰਦੀ ਬਲਕਿ ਸੁਖਦਾਈ ਹੁੰਦੀ ਹੈ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਪਰ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ, ਸੁਮਤ ਦਿੱਤੀ। ਮਹਾਰਾਜ ਜੀ ਸਮਝਾਉਂਦੇ ਹਨ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ। ਆਮ ਬੰਦੇ ਵਾਸਤੇ ਸੱਪ ਜਿਹੜਾ ਹੈ ਨਾ ਉਸਨੂੰ ਬੜਾ ਮੌਤ ਦਿਖਾਈ ਦਿੰਦੀ ਹੈ ਵੀ ਕਿਧਰੇ ਡੰਗ ਦੇਵੇਗਾ ਖਤਮ ਕਰ ਦੇਵੇਗਾ। ਪਰ ਕਹਿੰਦੇ ਉਹੀ ਜੇ ਸਪੇਰਾ ਹੋਵੇ ਮਾਂਦਰੀ ਹੋਵੇ ਜਿਸਦੇ ਕੋਲ ਗਾਰੜੂ ਮੰਤਰ ਹੋਵੇ ਉਹਦਾ ਫਿਰ ਬੀਂਦ ਦੇ ਦੁਆਰੇ ਸੱਪ ਦੇ ਕੋਲੋਂ ਨਾਚ ਕਰਵਾਉਂਦਾ ਹੈ। ਕਹਿੰਦੇ ਇਸੇ ਪ੍ਰਕਾਰ ਗੁਰਮੁਖਾਂ ਦੇ ਕੋਲ ਗੁਰੂ ਦਾ ਗੁਰਮੰਤਰ ਹੁੰਦਾ ਹੈ। ਜਿਨ੍ਹਾਂ ਦੇ ਕੋਲ ਗੁਰਮੰਤਰ ਹੈ ਉਹਨਾਂ ਵਾਸਤੇ ਮਾਇਆ ਨਾਗਣੀ ਨਹੀਂ ਰਹਿ ਜਾਂਦੀ, ਡੰਗ ਮਾਰਨ ਵਾਲੀ ਨਹੀਂ ਰਹਿ ਜਾਂਦੀ, ਬਲਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ। ਰਾਜੇ ਸ਼ਿਵਨਾਭ ਨੇ ਬੇਨਤੀ ਕੀਤੀ ਸੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਹੁਣ ਰਾਜ ਪਾਠ ਜਿਹੜਾ ਹੈ ਨਾ ਆਪਣੇ ਨੌਕਰ ਨੂੰ ਦੇ ਦਿੰਦਾ ਹਾਂ, ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਆਪਣਾ ਸੇਵਕ ਬਣਾਓ, ਮੈਂ ਵੀ ਆਪ ਜੀ ਦੇ ਨਾਲ ਹੀ ਚੱਲਦਾ ਹਾਂ। ਮਹਾਰਾਜ ਆਖਣ ਲੱਗੇ ਕਿ ਐ ਰਾਜਨ ਹੁਣ ਤੂੰ ਪ੍ਰੇਮੀ ਹੋ ਗਿਆ ਹੈ, ਤੂੰ ਗੁਰਸਿੱਖ ਹੋ ਗਿਆ ਹੈ, ਚਰਨ ਪੌਲ ਪ੍ਰਾਪਤ ਕਰ ਲਈ ਹੈ, ਹੁਣ ਗੁਰਮੰਤਰ ਤੇਰੇ ਹਿਰਦੇ ਦੇ ਵਿੱਚ ਵਸ ਗਿਆ ਹੈ, ਹੁਣ ਰਾਜ ਪਾਠ ਤੇਰੇ ਵਾਸਤੇ ਕੋਈ ਮਾਇਆ ਨਹੀਂ ਰਹਿ ਗਿਆ, ਛਲ ਰੂਪ ਨਹੀਂ ਰਹਿ ਗਿਆ ਹੈ। ਕਿਉਂਕਿ ਪਹਿਲੇ ਭਾਵੇਂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਓ। ਸੁਲਤਾਨ ਹੋਵਾ ਮੇਲ ਲਸ਼ਕਰ ਤਖ਼ਤ ਰਾਖਾ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਓ। ਪਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹਨ ਕਿ ਤੂੰ ਰਾਜ ਪਾਠ ਕਰ, ਤੈਨੂੰ ਹੁਣ ਰਾਜ ਪਾਠ ਦੇ ਵਿੱਚ ਧਨ ਦੇ ਵਿੱਚ ਪਦਾਰਥਾਂ ਦੇ ਵਿੱਚ ਰਹਿ ਕੇ ਨਿਰਲੇਪ ਰਹਿਣ ਦੀ ਜਾਚ ਆ ਗਈ ਹੈ। ਕਿਉਂਕਿ ਜਿਹੜੇ ਇਸ ਤਰ੍ਹਾਂ ਦੀਆਂ ਪਵਿੱਤਰ ਆਤਮਾਵਾਂ ਹੁੰਦੀਆਂ ਹਨ ਉਹ ਕੋਈ ਰੁੱਖੇ ਨਹੀਂ ਹੋ ਜਾਂਦੇ, ਹੰਕਾਰੀ ਨਹੀਂ ਹੋ ਜਾਂਦੇ, ਖੁਸ਼ਕ ਦਿਮਾਗ ਵਾਲੇ ਨਹੀਂ ਹੋ ਜਾਂਦੇ, ਉਹ ਮਾੜੇ ਲੋਕਾਂ ਦੇ ਵਿੱਚ ਵੀ ਰਹਿ ਲੈਂਦੇ ਹਨ, ਉਹਨਾਂ ਨੂੰ ਰਹਿਣਾ ਆ ਜਾਂਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, सुरत शब्द पव सागर तरिया नानक नाम वखाणे। एक सचखंड श्री हरिमंदर साहब जी विखे ज्ञानी ठाकुर सिंह जी सिंह साहबान होए हन ग्रंथी साहब संत बाबा शाम सिंह जी दे समय दे विच उस सेवा निभाया करदे सन। उन्होंने बेनती की कि महापुरश संगतां माया भेटा कर दियां हन, किधरे मेरे वास्ते माया जहर तां नहीं। महापुरश आखन लगे ज्ञानी ठाकुर सिंह जी तुसी पक्के अमृत वेले दे धारनी हो, पक्के नितनेमी हो, पक्का दसवंध कढ़न वाले हो, सिमरन अभ्यासी हो, अपनी किरत कमाई करन वाले हो, हक हलाल दी खान वाले हो। आखन लगे तुहाडे वास्ते यह माया जहर नहीं, तुहाडे वास्ते माया औषधि बन गई है। देखो आपां सारिआं नूं एक नज़र दे नाल नहीं देख सकते हाँ, थोड़ा फर्क नहीं हुंदा मनमुखां दा ते गुरमुखां दा। अरश अते फर्श दा फर्क हुंदा है, जमीन असमान दा फर्क हुंदा है, मनमुख दा अते गुरमुख दा। विचे पंक्तियां आउणगियां, महाराज सचे पातशाह जी ने शब्द दे विच जिक्र कीता है, तुम्मा दिसम सोहना। कहिंदे देखण नूं तुम्मा जिहड़ा है ना खरबूजे वर्गा लगदा है, बड़ा सोहना लगदा है, बड़ा पीला पीला लगदा है, बड़ा मन नूं लुभाउंदा है। पर बंदा आखे भी इह तुम्मा बड़ा सोहना है, मैं खरबूजे दी तरह इस नूं खा लवां, कहिंदे इस तरह नहीं खादा जांदा। हाँ एक तरीका हैगा है, जड़े तुम्मे दा चूरन बना लैंदे हन ना, उह फिर खा लैंदे हन, चूरन खादा जा सकता है। साध संगत जी जड़े गुरमुख हन ना, उह माया रूपी तुम्मे दा चूरन बना लैंदे हन, चूरन बना के खा लैंदे हन, उहनां नूं कोई फर्क नहीं पैंदा, उहनां नूं माया दे विच रह के निरलेप रहना आ जांदा है। जिवें जिवें सतगुरु पातशाह महाराज जी सानूं समझा रहे हन लड़ीवार, आओ प्यार शरदा भावना दे नाल सरवण करदिया होया एक बारी सारी संगत आखो जी सतनाम श्री वाहे गुरु साहिब जी।
सतनाम श्री वाहे गुरु साहिब जी। सलोक राज कपटं रूप कपटं धन कपटं कुल गर्भ तह।
सतगुरु अर्जन देव महाराज सच्चे पातशाह जी जैत श्री दी वार दी दसवीं पौड़ी दे विच सलोक दे विच फरमा रहे हन कि हे भाई जेकर हिरदे दे विच परमात्मा दा नाम नहीं, जीवन दे विच गुरु दी मत नहीं, परमात्मा दी याद नहीं, फिर ये जड़ा मिलिया होया राज पाठ है, जड़ी हुकूमत है, ये तेरे वास्ते कपट रूप है, तेरे वास्ते छल रूप है, तेरे वास्ते निरा ही धोखा फरेब है, ये तैनू छल रहा है। जेकर जीवन दे विच परमात्मा दा नाम नहीं, ये जड़ा रूप है, जड़ी परसनैलिटी है, ये कहिंदे निरी छल रूप है, धोखा रूप है, फरेब रूप है। जेकर हिरदे दे विच परमात्मा दा नाम नहीं, वाहिगुरु दी याद नहीं, जड़ा मिलिया होया धन है, ये निरा ही छल रूप है। और कहिंदे जेकर वाहिगुरु दी याद नहीं, जिहड़ी तेरी कुल है ना उच्ची, इह वी निरेह कुल दा माण वी छल रूप है, धोखा रूप है। क्योंकि कईआं नूं बड़ा माण हुंदा है वी साडी जात बड़ी उच्ची है, उह गल्लां गल्लां दे नाल अगले नूं नीवां विखाउण दी कोशिश वी करदे हन, ਪਰ ਸੱਚੇ ਪਾਤਸ਼ਾਹ ਸਮਝਾਉਂਦੇ ਹਨ, ਜਾਤ ਜਨਮ ਨੇ ਪੁੱਛੀਐ ਸੱਚ ਕਰ ਲਿਹੋ ਬਤਾਏ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਕੋਈ ਮਨੁੱਖ ਜਾਤ ਕਰਕੇ ਮਹਾਨ ਨਹੀਂ, ਕਰਮ ਕਰਕੇ ਮਹਾਨ ਹੈ। ਜਿਵੇਂ ਕਬੀਰ ਸਾਹਿਬ ਜੀ ਨੇ ਫਰਮਾਇਆ, ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਆਪਾਂ ਜਦ ਅਕਾਲ ਉਸਤਤ ਦਾ ਪਾਠ ਕਰਦੇ ਹਾਂ, ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਝਾਉਂਦੇ ਹਨ, ਕਹਿੰਦੇ ਬੰਦਿਆ ਕਿਹੜੇ ਚੱਕਰਾਂ ਦੇ ਵਿੱਚ ਪਿਆ ਹੈ। ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਨ, ਖਾਕ ਬਾਦ ਆਤਸ ਆਬ ਕੋ ਰਲਾਓ ਹੈ। ਵਾਹਿਗੁਰੂ ਨੇ ਤਾਂ ਸਾਰਿਆਂ ਨੂੰ ਸਮਾਨ ਬਣਾਇਆ, ਕੋਈ ਫਰਕ ਨਹੀਂ ਰੱਖਿਆ, ਸਾਰਿਆਂ ਦਾ ਪੰਜਾਂ ਤੱਤਾਂ ਦਾ ਸਰੀਰ ਬਣਾਇਆ, ਨੇਤਰਾਂ ਕਰਕੇ ਕੰਨਾਂ ਕਰਕੇ ਗਰਜ ਕੇ ਹਰ ਇੱਕ ਅੰਗ ਕਰਕੇ ਇੱਕੋ ਜਿਹਾ ਬਣਾਇਆ। ਤੂੰ ਵੰਡੀਆਂ ਪਾ ਲਈਆਂ ਹੈ ਵੀ ਫਲਾਣਾ ਫਲਾਣਾ ਹੈ ਤੇ ਫਲਾਣਾ ਫਲਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਕਹਿੰਦੇ ਜਿਹੜਾ ਕੁੱਲ ਦਾ ਹੰਕਾਰ ਹੈ ਇਹ ਵੀ ਤੈਨੂੰ ਡੋਬ ਦੇਵੇਗਾ, ਇਹ ਵੀ ਤੈਨੂੰ ਖਤਮ ਕਰ ਦੇਵੇਗਾ। ਕੁੱਲ ਦਾ ਹੰਕਾਰ ਵੀ ਨਾ ਕਰ।
ਸੰਚੰਤ ਬਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ।
ਸੰਚੰਤ ਤੋਂ ਭਾਵ ਹੈ ਇਕੱਠੀ ਕਰਨਾ, ਕਹਿੰਦੇ ਛਲ ਵਲ ਕਰਕੇ ਧੋਖਾ ਫਰੇਬ ਕਰਕੇ। ਛਿਦਰੰ ਤੋਂ ਭਾਵ ਹੈ ਵੀ ਅਗਲੇ ਦੇ ਵਿੱਚ ਨੁਕਸ ਕੱਢ ਕੇ ਆਖਣਾ ਵੀ ਜਿਹੜਾ ਸੌਦਾ ਮੇਰੀ ਦੁਕਾਨ ਤੇ ਹੈ, ਗੁਆਂਢੀ ਦੀ ਦੁਕਾਨ ਤੇ ਤਾਂ ਬਿਲਕੁਲ ਨਿਕੰਮਾ ਹੈ। ਮਹਾਰਾਜ ਕਹਿੰਦੇ ਏਦਾਂ ਦੀਆਂ ਗੱਲਾਂ ਕਿਉਂ ਕਰਦਾ ਹੈ ਤੂੰ? ਆਪਣਾ ਸੌਦਾ ਵੇਚ, ਰਾਜਨੀਤਿਕਾਂ ਦਾ ਤਾਂ ਰੋਜ਼ ਦਾ ਕੰਮ ਹੀ ਹੋ ਗਿਆ ਹੈ ਵੀ ਫਲਾਣਾ ਰਾਜਨੀਤਿਕ ਤਾਂ 100% ਹੀ ਝੂਠਾ ਹੈ, ਸੱਚਾ ਤਾਂ ਮੈਂ ਹੀ ਹਾਂ, ਦੇਸ਼ ਭਗਤ ਤੇ ਮੈਂ ਹੀ ਹਾਂ। ਅਗਲੇ ਦੇ ਵਿੱਚ ਨੁਕਸ ਕੱਢਣੇ, ਛਿਦਰੰ ਤੋਂ ਭਾਵ ਹੈ ਵੀ ਅਗਲੇ ਦੇ ਵਿੱਚ ਕਮੀਆਂ ਲੱਭਣੀਆਂ, ਅਗਲੇ ਦੇ ਵਿੱਚ ਨੁਕਸ ਕੱਢਣੇ। ਆਪ ਆਖਣਾ ਵੀ ਮੈਂ ਸੱਚਾ ਸੁੱਚਾ ਹਾਂ, ਫਿਰ ਬਾਕੀ ਸਾਰੇ ਜਿਹੜੇ ਹਨ ਉਹ ਝੂਠੇ ਹਨ, ਉਹ ਕਮੀਆਂ ਵਾਲੇ ਹਨ, ਭਾਵ ਰਾਜ ਪਾਠ ਮੈਨੂੰ ਮਿਲ ਜਾਵੇ। ਮਹਾਰਾਜ ਜੀ ਸਮਝਾਉਂਦੇ ਹਨ ਵੀ ਇਹ ਛਲ ਛਿਦਰ ਕਰਕੇ ਜਿਹੜੇ ਤੂੰ ਪ੍ਰਾਪਤੀ ਕਰਦਾ ਹੈ, ਭਾਵੇਂ ਰਾਜ ਪਾਠ ਦੀ ਧਨ ਆਦਿਕ ਦੀ ਉਸਨੂੰ ਇਕੱਠਾ ਕਰਦਾ ਹੈ, ਜਰਾ ਖਿਆਲ ਕਰ ਵੀ ਅਖੀਰ ਵੇਲੇ ਉਹ ਧਨ ਪਦਾਰਥ ਤੇਰੇ ਨਾਲ ਚੱਲਣ ਵਾਲਾ ਨਹੀਂ ਹੈ। ਨਾਲ ਕੀ ਚੱਲੇਗਾ? ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਨਾਲ ਚੱਲਦਾ ਹੈ।
ਖੰਦੜੂ ਕੀ ਭੁੱਲ ਤੁਮਾ ਦਿਸਮ ਸੋਹਣਾ।
ਮਹਾਰਾਜ ਜੀ ਕਹਿੰਦੇ ਇਹ ਦੇਖਣ ਦੇ ਵਿੱਚ ਬੰਦੇ ਨੂੰ ਭੁਲੇਖਾ ਲੱਗ ਜਾਂਦਾ ਹੈ, ਬੰਦਾ ਭੁੱਲ ਜਾਂਦਾ ਹੈ ਵੀ ਤੁਮਾ ਬੜਾ ਸੋਹਣਾ ਹੈ, ਬੜਾ ਸੁੰਦਰ ਹੈ, ਬੜਾ ਪੀਲਾ ਪੀਲਾ ਹੈ, ਖਰਬੂਜੇ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ। ਪਰ ਕਹਿੰਦੇ ਐ ਜੀਵ ਤੇਰੇ ਦੇਖਣ ਦੀ ਇਹ ਭੁੱਲ ਹੈ, ਤੂੰ ਇਸ ਤਰ੍ਹਾਂ ਖਰਬੂਜੇ ਵਾਂਗੂ ਨਹੀਂ ਉਸਨੂੰ ਖਾ ਸਕਦਾ। ਹਾਂ ਮਾਇਆ ਦੇਖਣ ਨੂੰ ਬੜੀ ਚੰਗੀ ਹੈ, ਪਰ ਕਹਿੰਦੇ ਇਹ ਦੇਖਣ ਨੂੰ ਨਿਰੇ ਤੁੰਮੇ ਦੀ ਤਰ੍ਹਾਂ ਹੈ, ਇਸਦਾ ਚੂਰਨ ਬਣਾ ਕੇ ਜ਼ਰੂਰ ਖਾਧਾ ਜਾ ਸਕਦਾ ਹੈ। ਪਰ ਕਹਿੰਦੇ ਜਿਹੜਾ ਜਦ ਤੁੰਮੇ ਨੂੰ ਕੋਈ ਚੱਖਦਾ ਹੈ ਨਾ, ਉਸਦਾ ਮੂੰਹ ਬੇਸਵਾਦਾ ਹੋ ਜਾਂਦਾ ਹੈ, ਉਸਦਾ ਮੂੰਹ ਕੌੜਾ ਹੋ ਜਾਂਦਾ ਹੈ।
ਅੱਡ ਨਾਲ ਹੰਦੜੂ ਮੁੱਲ, ਨਾਨਕ ਸਾਥ ਨਾ ਜੁਲਈ ਮਾਇਆ।
ਅੱਡ ਤੋਂ ਭਾਵ ਹੈ ਵੀ ਜਦ ਉਸਨੂੰ ਬੰਦਾ ਖਰੀਦਦਾ ਹੈ, ਪੁਰਾਣਾ ਹਿਸਾਬ ਦੱਸਿਆ ਵੀ ਕੌਡੀ ਵੀ ਉਸਦਾ ਮੁੱਲ ਨਹੀਂ ਪੈਂਦਾ, ਭਾਵ ਬਹੁਤ ਸਸਤਾ ਹੈ ਤੁਮਾ। ਮਹਾਰਾਜ ਜੀ ਸਮਝਾਉਂਦੇ ਹਨ ਵੀ ਇਹ ਜੋ ਧਨ ਪਦਾਰਥ ਰਾਜ ਪਾਠ ਹੈ, ਕੁਝ ਵੀ ਨਾਲ ਚੱਲਣ ਵਾਲਾ ਨਹੀਂ, ਸਾਰਾ ਕੁਝ ਇੱਥੇ ਰਹਿ ਜਾਂਦਾ ਹੈ, माया जीव दे नाल नहीं चलदी है।
पौड़ी चलदिया नाल न चले सो क्यों संजीए।
जिहड़े श्लोक हन महाराज जी ने संस्कृति दे विच उचारण किए हैं अते जिहड़ियां पौड़ियां हन ये महाराज जी ने ठेठ पंजाबी दे विच उचारण कीतियां हन, भाव के मानो के महाराज सचे पातशाह जी ने गुरबाणी दे अर्थ गुरबाणी दे राहे ही कीते हन। होर किसे दे कोल अर्थ पुछण दी जरूरत नहीं, गुरबाणी दा टीका महाराज जी ने आप ही कीता है। बहुत थावां ते इस तरह दा आ जांदा है, एक पासे महाराज ने आप ही सवाल कीता हुंदा है, आप ही जवाब दिते हुंदे हन, आप ही रमज पाई हुंदी है, आप ही रमज नूं खोलिया हुंदा है। पौड़ी दे विच महाराज सचे पातशाह जी समझा रहे हन,
चलदिया नाल ना चले सो क्यों संजीए।
हे भाई, ए जद जीव संसार तो कूच करदा है चलदा है, ए माया जीव दे नाल नहीं जांदी, इस करके इस नूं धोखा करके वलछल करके फरेब करके बेईमानी करके क्यों इकट्ठा कीता जावे।
इसका कहो क्या जतन जिस ते वंजी है।
उस माया दा कहिंदे कहो दसो भी की जतन कीता जावे जिस तो अखीर वंझे रह जाईदा है, वंचित रह जाईदा है।
हर बिसरिया क्यों त्रिपतावे ना मन रंजीए।
हरी वाहिगुरु परमेश्वर नूं विसार के कहिंदे बंदा किवें तृप्त हो सकदा है, माया दे नाल कोई तृप्ति थोड़ी आउंदी है, राज थोड़ी आउंदा है, आत्मक शांति नहीं मिलदी है। जे मिलदी होवे सारे मायाधारी जिहड़े हन सुखी हो जाण, आत्मक सुख मान लैण, संत हो जाण। महाराज कहिंदे इस तरह नहीं हुंदा है। तृष्णा विरले ही की बुझी है, कोट जोरे लाख करोरे मन ना होरे, परे ही को लुझी है। बंदा कहिंदा हुण मैं दसवें नंबर ते, हुण अठवें ते आ जावां, हुण पंजवें ते आ जावां, एक नंबर ते आ जावां, दौड़ तां लगी रहिंदी है, अमीर तो अमीर बंदे दी लगी रहिंदी है। महाराज कहिंदे संतुष्टि नहीं हुंदी, सहस खटे लख कोठ धावै, तृप्त न आवै माया पाछै पावै। मनुख कहिंदे कदे वास्ते रजदा नहीं है।
प्रभु छोड़ अन लागै नरक समझीऐ।
वाहिगुरु परमेश्वर नूं छड के बंदा जो होर ख्यालां दे विच परचिया रहिंदा है, लगा रहिंदा है ना, धन पदार्थ आदिक दे विच ही अपने ध्यान नूं जोड़ छड्डदा है, अखीर महाराज सचे पातशाह कहिंदे ऐसा जिहड़ा जीव है उसदा नरकां दे विच वासा हुंदा है।
ओहो कृपाल दयाल नानक पाओ पंजीऐ।
महाराज जी बेनती करन दा ढंग दसदे हन कि हे वाहिगुरु जी कृपालू हो के दयाल हो के साडे प्रयासी रहमत करो, कृपा करो, साडा जिहड़ा भाओ है डर है ਉਹ ਆਪ ਜੀ ਦੂਰ ਕਰ ਦਿਓ, ਦੁੱਖਾਂ ਕਲੇਸ਼ਾਂ ਦਾ ਡਰ, ਜਮਾਂ ਆਦਿਕ ਦਾ ਡਰ, ਔਗਣਾਂ ਆਦਿਕ ਦਾ ਡਰ, ਵਿਕਾਰਾਂ ਦਾ ਡਰ, ਇਹ ਹਰ ਪ੍ਰਕਾਰ ਦਾ ਡਰ ਜਿਹੜਾ ਹੈ ਇਹ ਆਪ ਜੀ ਦੂਰ ਕਰ ਦਿਓ। ਮਹਾਰਾਜ ਜੀ ਨੇ ਸਮਝਾਇਆ ਹੈ, ਸੋ ਡਰੈ ਜੇ ਪਾਪ ਕਮਾਵਦਾ। ਡਰਦਾ ਕੌਣ ਹੈ ਬੰਦਾ? ਸੰਤਾਂ ਨੂੰ ਕੋਈ ਡਰ ਨਹੀਂ ਹੁੰਦਾ, ਭਗਤਾਂ ਨੂੰ ਗੁਰਮੁਖਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ, ਕੇਵਲ ਤੇ ਕੇਵਲ ਪਰਮਾਤਮਾ ਦਾ ਡਰ ਹੁੰਦਾ ਹੈ। ਮਹਾਰਾਜ ਕਹਿੰਦੇ ਸੋ ਡਰੈ ਜੇ ਪਾਪ ਕਮਾਵਦਾ। ਜਿਹੜਾ ਬੰਦੇ ਦੇ ਅੰਦਰ ਖੋਟ ਹੈ, ਜਿਹੜੇ ਬੰਦੇ ਅੰਦਰ ਪਾਪ ਹੈ, ਉਹ ਹਮੇਸ਼ਾ ਕੰਬਦਾ ਰਹਿੰਦਾ ਹੈ, ਡਰਦਾ ਰਹਿੰਦਾ ਹੈ। ਪਰ ਮਹਾਰਾਜ ਜੀ ਕਹਿੰਦੇ ਧਰਮੀ ਵਿਗਸੇਤ, ਜਿਹੜੇ ਧਰਮੀ ਪੁਰਸ਼ ਹੁੰਦੇ ਹਨ ਸਦਾ ਆਨੰਦ ਦੇ ਵਿੱਚ ਰਹਿੰਦੇ ਹਨ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ਼। आओ साध संगत जी जो सचे पातशाह जी ने सानू लड़ीवार शब्द दे विच सिख्या दिती है वह भी जो अखरी अर्थ हैं आपां सरवण करिए जी।
बिलावल महला पंजवा।
बिलावल राग दे विच पंचम गुरदेव श्री गुरु अर्जन देव महाराज जी फरमाउंदे हन
बिन पै भगती तरन कैसे।
सचे पातशाह जी समझाउंदे हन कि हे भाई वाहिगुरु दे निर्मल भय तों बगैर वाहिगुरु दी भगती तों बगैर संसार समुंदर तों किवें तरिया जा सकदा है। ਜਦੋਂ ਮਨੁੱਖ ਦੇ ਅੰਦਰ ਨਿਰਮਲ ਭਉ ਆ ਜਾਂਦਾ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਧੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਭਰਪੂਰੇ। ਮਹਾਰਾਜ ਕਹਿੰਦੇ ਸੰਸਾਰ ਸਾਗਰ ਬੜਾ ਭਿਆਨਕ ਹੈ ਵਾਹਿਗੁਰੂ ਜੀ ਦੇ ਨਿਰਮਲ ਭਉ ਤੋਂ ਬਗੈਰ। ਦੇਖੋ ਸਾਰੇ ਮਰਜ਼ਾਦਾ ਦੇ ਵਿੱਚ ਚੱਲ ਰਹੇ ਹਨ ਵਾਹਿਗੁਰੂ ਦੇ ਭਉ ਦੇ ਵਿੱਚ ਚੱਲ ਰਹੇ ਹਨ। ਭੈ ਵਿੱਚ ਪਵਨ ਵਹਿ ਸਦ ਵਾਓ ਭੈ ਵਿੱਚ ਚੱਲੇ ਲਖ ਦਰਿਆਓ ਭੈ ਵਿੱਚ ਅਗਨ ਕੱਢੇ ਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ। ਸਭ ਆਪਣੀ ਆਪਣੀ ਮਰਜ਼ਾਦਾ ਦੀ ਪਾਲਣਾ ਕਰ ਰਹੇ ਹਨ। ਇੱਕ ਬੰਦਾ ਹੀ ਹੈ ਜਿਹੜਾ ਰੱਬ ਦਾ ਡਰ ਨਹੀਂ ਮੰਨਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਸੰਸਾਰ ਸਾਗਰ ਤੋਂ ਤਰਿਆ ਨਹੀਂ ਜਾ ਸਕਦਾ ਦੂਸਰਾ ਭਗਤੀ ਤੋਂ ਬਗੈਰ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰ ਦੀਪਾ ਨਾਰਾਇਣ ਦਾਸ ਆਦਿਕ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਓ ਅੰਤਰਮੁਖ ਕਿਵੇਂ ਹੋਈਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਆਖਣ ਲੱਗੇ ਵੀ ਇੱਕ ਯੋਗ ਹੈ ਇੱਕ ਵਿਰਾਗ ਹੈ ਇੱਕ ਗਿਆਨ ਹੈ ਇੱਕ ਭਗਤੀ ਹੈ। ਕੋਈ ਯੋਗ ਸਾਧਨਾ ਕਰਕੇ ਅੰਤਰਮੁਖ ਹੋ ਜਾਂਦਾ ਹੈ ਕੋਈ ਵਿਰਾਗ ਧਾਰਨ ਕਰਕੇ ਕੋਈ ਗਿਆਨ ਹਾਸਲ ਕਰਕੇ। ਪਰ ਮਹਾਰਾਜ ਜੀ ਸਮਝਾਉਣ ਲੱਗੇ ਆਖਣ ਲੱਗੇ ਇਹਨਾਂ ਸਾਰਿਆਂ ਦੇ ਉੱਪਰ ਮਾਇਆ ਦਾ ਪ੍ਰਭਾਵ ਹੁੰਦਾ ਹੈ ਕਿਉਂਕਿ ਇਹ ਤਿੰਨੇ ਪੁਰਸ਼ ਰੂਪ ਹਨ ਯੋਗ ਵੀ ਵਿਰਾਗ ਵੀ ਗਿਆਨ ਵੀ। ਪੁਰਸ਼ ਨੂੰ ਇਸਤਰੀ ਪ੍ਰਭਾਵਿਤ ਕਰਦੀ ਹੈ ਕਹਿੰਦੇ ਮਾਇਆ ਜਿਹੜੀ ਹੈ ਨਾ ਇਸਤਰੀ ਰੂਪ ਹੈ। ਪਰ ਮਹਾਰਾਜ ਜੀ ਕਹਿੰਦੇ ਜਿਹੜੀ ਭਗਤੀ ਹੈ ਨਾ ਉਹ ਵੀ ਇਸਤਰੀ ਰੂਪ ਹੈ ਮਾਇਆ ਵੀ ਇਸਤਰੀ ਰੂਪ ਹੈ। ਇਸਤਰੀ ਇਸਤਰੀ ਦੇ ਉੱਪਰ ਕਸ਼ਿਸ਼ ਨਹੀਂ ਪੈਦਾ ਕਰਦੀ ਪ੍ਰਭਾਵਿਤ ਨਹੀਂ ਕਰਦੀ। ਇਸ ਕਰਕੇ ਸੱਚੇ ਪਾਤਸ਼ਾਹ ਆਖਣ ਲੱਗੇ ਜਿਹੜੇ ਭਗਤੀ ਮਾਰਗ ਦੇ ਉੱਪਰ ਚੱਲਦੇ ਹਨ ਉਹਨਾਂ ਨੂੰ ਮਾਇਆ ਜਿਹੜੀ ਹੈ ਨਾ ਬਹੁਤੀ ਪ੍ਰਭਾਵਿਤ ਨਹੀਂ ਕਰਦੀ ਆਪਣੀ ਮੰਜ਼ਿਲ ਤੱਕ ਕੱਪੜ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ ਭਗਤੀ ਤੋਂ ਬਗੈਰ ਵਾਹਿਗੁਰੂ ਦੇ ਨਿਰਮਲ ਭਾਉ ਤੋਂ ਬਗੈਰ ਸੰਸਾਰ ਸਾਗਰ ਤੋਂ ਕਿਵੇਂ ਪਾਰ ਹੋਇਆ ਜਾ ਸਕਦਾ ਹੈ।
ਕਰਹੁ ਅਨੁਗ੍ਰਹੁ ਪਤਿਤ ਉਧਾਰਨ।
ਹੇ ਵਾਹਿਗੁਰੂ ਜੀ ਪਤਿਤਾਂ ਨੂੰ ਉਧਾਰਨ ਵਾਲੇ ਪਤਿਤਾਂ ਨੂੰ ਪਾਵਨ ਕਰਨ ਵਾਲੇ ਵਾਹਿਗੁਰੂ ਜੀ ਕਿਰਪਾ ਕਰੋ ਰਹਿਮਤ ਕਰੋ ਸਾਡੇ ਉੱਪਰ ਐਸੀ ਬਖਸ਼ਿਸ਼ ਕਰੋ ਜੀ।
ਰਾਖ ਸੁਆਮੀ ਆਪ ਭਰੋਸੇ।
ਹੇ ਸੁਆਮੀ ਮਾਲਕ ਜੀ ਆਪ ਜੀ ਆਪਣੇ ਭਰੋਸੇ ਦੇ ਉੱਪਰ ਸਾਨੂੰ ਰੱਖਣਾ ਕਰੋ ਅਸੀਂ ਹੋਰ ਕਿਸੇ ਦੇ ਉੱਪਰ ਭਰੋਸਾ ਨਾ ਕਰੀਏ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ।
ਹੇ ਵਾਹਿਗੁਰੂ ਜੀ ਅਸੀਂ ਹੰਕਾਰ ਦੇ ਵਿੱਚ ਹੀ ਮਸਤ ਹੋਏ ਫਿਰਦੇ ਹਾਂ। ਮਦ ਤੋਂ ਭਾਵ ਹੈ ਨਸ਼ਾ ਸਾਨੂੰ ਹੰਕਾਰ ਦਾ ਬੜਾ ਨਸ਼ਾ ਚੜਿਆ ਰਹਿੰਦਾ ਹੈ। ਸਾਨੂੰ ਸਿਮਰਨ ਕਰਨਾ ਨਹੀਂ ਆਉਂਦਾ ਤੁਹਾਡੀ ਯਾਦ ਨਹੀਂ ਸਾਡੇ ਜੀਵਨ ਦੇ ਵਿੱਚ ਵੱਸਦੀ ਹੈ ਇਸ ਤਰ੍ਹਾਂ ਅਸੀਂ ਹੰਕਾਰੀ ਹੋਏ ਰਹਿੰਦੇ ਹਾਂ ਜੀ। ਵਿਸ਼ੇ ਵਿਕਾਰਾਂ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਗਲਤਾਨ ਹੋਏ ਰਹਿੰਦੇ ਹਾਂ ਜਿਵੇਂ ਕਹਿੰਦੇ ਕੁੱਤਾ ਹੋਇਆ ਰਹਿੰਦਾ ਹੈ। ਉਦਾਹਰਣ ਵੇਖੋ ਲੈਂਦੇ ਹਨ ਜਿਵੇਂ ਕਹਿੰਦੇ ਕੂਕਰ ਨੂੰ ਵਿਸ਼ੇ ਵਿਕਾਰ ਬੜੇ ਚੰਗੇ ਲੱਗਦੇ ਹਨ ਇਸ ਤਰ੍ਹਾਂ ਕਹਿੰਦੇ ਸਾਡੀ ਹਾਲਤ ਹੈ ਸਾਡੇ ਚਿੰਤਨ ਦੇ ਵਿੱਚ ਸਾਡੇ ਜਿਹਨ ਦੇ ਵਿੱਚ ਸਾਡੇ ਦਿਲ ਦਿਮਾਗ ਦੇ ਵਿੱਚ ਵਿਕਾਰ ਘੁੰਮਦੇ ਰਹਿੰਦੇ ਹਨ। ਤੁਸੀਂ ਐਸੀ ਰਹਿਮਤ ਕਰੋ ਤੁਹਾਡੀ ਯਾਦ ਸਾਡੇ ਜਿਹਨ ਦੇ ਵਿੱਚ ਵੱਸ ਜਾਵੇ ਤੁਹਾਡਾ ਚਿੰਤਨ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ।
ਆਉਦ ਬਿਹਾਵਤ ਅਧਿਕ ਮੋਹਾਵਤ,
ਆਉਦ ਤੋਂ ਭਾਵ ਹੈ ਜਿਹੜੀ ਉਮਰ ਹੈ ਉਹ ਤਾਂ ਕਹਿੰਦੇ ਬਤੀਤ ਹੁੰਦੀ ਜਾ ਰਹੀ ਹੈ, ਦਿਨ ਬ ਦਿਨ ਅਸੀਂ ਕਹਿੰਦੇ ਮਾਇਆ ਦੇ ਹੱਥੋਂ ਠੱਗੇ ਜਾ ਰਹੇ ਹਾਂ। ਸਮਾਂ ਤਾਂ ਲਿਹਾਜ਼ ਕਰਦਾ ਨਹੀਂ, ਚੱਲਦਾ ਹੀ ਰਹਿੰਦਾ ਹੈ। ਚੰਗੇ ਕੰਮ ਕਰੋ ਤਾਂ ਵੀ ਉਸਨੇ ਬਤੀਤ ਹੁੰਦੇ ਜਾਣਾ ਹੈ, ਜੇ ਮਾੜੇ ਕਰੋ ਤਾਂ ਵੀ ਉਸਨੇ ਬਤੀਤ ਹੁੰਦੇ ਜਾਣਾ ਹੈ। ਪਰ ਇਹ ਹੈ ਵੀ ਜਿਹੜੇ ਚੰਗੇ ਕਰਮ ਕਰਦੇ ਹਨ ਉਮਰ ਬਤੀਤ ਹੋ ਜਾਂਦੀ ਹੈ, ਉਹਨਾਂ ਨੂੰ ਕਿਸੇ ਗੱਲ ਦਾ ਕੋਈ ਮਨ ਦੇ ਵਿੱਚ ਗਿਲਾ ਸ਼ਿਕਵਾ ਨਹੀਂ ਰਹਿ ਜਾਂਦਾ, ਕਿਸੇ ਗੱਲ ਦੀ ਕੋਈ ਇਹ ਨਹੀਂ ਰਹਿ ਜਾਂਦਾ ਵੀ ਅਸੀਂ ਕੀਤਾ ਕੁਝ ਨਹੀਂ ਹੈ। ਅੱਗੋਂ ਮਾਲਕ ਦੀ ਮੌਜ ਹੈ ਵੀ ਕਿੰਨਾ ਕੁ ਪ੍ਰਵਾਨ ਕਰਦੇ ਹਨ, ਪਰ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸ਼ੰਕਾ ਨਹੀਂ ਰਹਿ ਜਾਂਦਾ। ਕਹਿੰਦੇ ਬਹੁਤ ਠੱਗੇ ਜਾ ਰਹੇ ਹਨ ਮਾਇਆ ਦੇ ਹੱਥੋਂ।
ਪਾਪ ਕਮਾਵਤ ਬੂਢੇ ਐਸੇ,
ਪਾਪ ਕਰਦਿਆਂ ਹੋਇਆ ਕਹਿੰਦੇ ਪਾਪਾਂ ਦੇ ਜਿਹੜੇ ਪੱਥਰ ਹਨ ਬੇੜੇ ਦੇ ਵਿੱਚ, ਜੀਵਨ ਦੇ ਬੇੜੇ ਦੇ ਵਿੱਚ ਪਏ ਹੋਏ ਹਨ, ਇਸ ਕਰਕੇ ਡੁੱਬਦੇ ਜਾ ਰਹੇ ਹਾਂ। ਵਿਕਾਰ ਪਾਥਰ ਗਲੇ ਬੰਨਦੇ, ਨਿੰਦ ਪੋਟ ਸਿਰਾਏ, ਸਮੁੰਦ ਸਾਗਰ ਮਹਾਂ ਲੰਘਣਾ ਪਾਰ ਨਾ ਪਰਨਾ ਜਾਏ। ਕਹਿੰਦੇ ਇਸ ਕਰਕੇ ਸੰਸਾਰ ਸਾਗਰ ਦੇ ਵਿੱਚੋਂ ਪਾਰ ਨਹੀਂ ਹੋਇਆ ਜਾ ਰਿਹਾ ਹੈ।
ਸਰਨ ਦੁਖ ਭੰਜਨ ਪੁਰਖ ਨਿਰੰਜਨ,
ਇਹ ਵਿਆਪਕ ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਇਆ ਹੋਇਆ ਦੇ ਦੁੱਖਾਂ ਨੂੰ ਭੰਨਣ ਵਾਲੇ, ਦੁੱਖਾਂ ਨੂੰ ਤੋੜਨ ਵਾਲੇ ਵਾਹਿਗੁਰੂ ਜੀ।
ਸਾਧੂ ਸੰਗਤ ਰਵਣ ਜੈਸੇ,
ਕਿਰਪਾ ਕਰੋ ਸਾਨੂੰ ਸਾਧੂਆਂ ਦੀ ਗੁਰਮੁਖਾਂ ਦੀ ਸੰਗਤ ਨਸੀਬ ਹੋਵੇ ਤਾਂ ਕਿ ਤੁਹਾਡੇ ਨਾਲ ਸਾਡਾ ਮੇਲ ਮਿਲਾਪ ਹੋਵੇ ਜੀ।
ਇਹ ਸਭ ਕਲੇਸ਼ ਨਾਸ ਅਗ ਖੰਡਨ,
ਹੇ ਕੇਸਾਂ ਵਾਲੇ ਵਾਹਿਗੁਰੂ ਜੀ, ਕਲੇਸ਼ਾਂ ਨੂੰ ਕੱਟਣ ਵਾਲੇ, ਪਾਪਾਂ ਦਾ ਖੰਡਨ ਕਰਨ ਵਾਲੇ ਵਾਹਿਗੁਰੂ ਜੀ।
ਨਾਨਕ ਜੀਵਤ ਦਰਸ ਦਿਸੇ,
ਸਤਿਗੁਰੂ ਪਾਤਸ਼ਾਹ ਜੀ ਜਿਗਿਆਸੂ ਰੂਪ ਹੋ ਕੇ ਸਮਝਾਉਂਦੇ ਹਨ ਕਿ ਦਾਸ ਤਾਂ ਜੀਵਦਾ ਹੈ ਜੇਕਰ ਆਪ ਜੀ ਦਾ ਦਰਸ਼ ਹੋ ਜਾਵੇ, ਆਪ ਜੀ ਦਾ ਦੀਦਾਰ ਹੋ ਜਾਵੇ, ਆਪ ਜੀ ਦੀ ਯਾਦ ਚੱਲੇ ਤਾਂ ਹੀ ਇਹ ਦਾਸ ਜਿਹੜਾ ਹੈ ਨਾ ਜੀਵਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਮਹਾਰਾਜ ਕਹਿੰਦੇ ਬੰਦਾ ਤਾਂ ਮਾਰੀ ਜਾਂਦਾ ਹੈ ਜਦੋਂ ਵਾਹਿਗੁਰੂ ਦੀ ਯਾਦ ਭੁੱਲ ਜਾਂਦੀ ਹੈ। ਮਰਨੰ ਬਿਸਰਨੰ ਗੋਬਿੰਦੈ, ਉਦੋਂ ਕਹਿੰਦੇ ਅਸਲ ਦੇ ਵਿੱਚ ਜੀਵਨ ਹੈ ਜਦੋਂ ਵਾਹਿਗੁਰੂ ਜੀ ਦੀ ਯਾਦ ਚੱਲਦੀ ਹੈ। ਜੀਵਨ ਹਰ ਨਾਮ ਧਿਆਵਣੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮੂਲ ਰੂਪ ਦੇ ਵਿੱਚ ਪ੍ਰੇਮਾ ਭਗਤੀ ਦਾ ਮਾਰਗ ਦਰਸਾਇਆ ਹੈ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੀ ਬਚਨ ਹਨ, ਸੱਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਜੀਵਨ ਦੇ ਵਿੱਚ ਵੀ ਪ੍ਰੇਮਾ ਭਗਤੀ ਆਵੇ। ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਔਰ ਪਰਲੋਕ ਸੁਹੇਲੇ ਹੋਵਣ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸਰਨ ਦੁਖ ਭੰਜਨ ਪੁਰਖ ਨਿਰੰਜਨ, ਸਾਧੂ ਸੰਗਤ ਰਵਣ ਜੈਸੇ, ਕੇਸਵ ਕਲੇਸ਼ ਨਾਸ ਅਗ ਖੰਡਨ, ਨਾਨਕ ਜੀਵਤ ਦਰਸ ਦਿਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।